ਮੰਦਰ ਮਸੀਤ ਦਾ ਭੇਦ। ਜਿਸ ਤਰ੍ਹਾਂ ਸਕੂਲ ਦਾ ਮਾਸਟਰ ਮਨ ਪਰਚਾਵੇ ਵਾਸਤੇ ਬੱਚਿਆਂ ਦੀਆਂ ਦੋ ਟੋਲੀਆਂ ਵਿੱਚ ਗੇਂਦ ਰੱਖ ਦਿੰਦਾ ਹੈ ਤੇ ਦੋਵਾਂ ਸ਼੍ਰੇਣੀਆਂ ਨੂੰ ਦਿਲਵਰੀਆਂ ਦੇ ਕੇ ਖਲਾਉਂਦਾ ਹੈ, ਉਸੇ ਤਰ੍ਹਾਂ ਪਰਮੇਸ਼ਰ ਅੰਤਰਜਾਮੀ ਸੱਚੇ ਮਾਸਟਰ ਨੇ ਇਸ ਸੰਸਾਰ ਮਦਰਸੇ ਵਿੱਚ ਦੈਵ ਸੰਪਤੀ ਤੇ ਅਸੂਰੀ ਸੰਪਤੀ ਦੀਆਂ ਦੋ ਟੋਲੀਆਂ ਬਣਾ ਇਸ ਜੀਵਨ ਰੂਪੀ ਗੇਂਦ ਵਿੱਚ ਸਿੱਟ ਦਿੱਤੀ ਹੈ। ਸਮੇਂ ਦਾ ਢੋਲ ਵਜਾ ਸਿੰਜ ਪਵਾ ਦਿੱਤੀ ਤੇ ਆਪ ਵੱਖ ਬੈਠਾ ਵੇਖ ਰਿਹਾ ਹੈ। ਬਾਤ ਵਜਨੇ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਹੋਈ ਸਭ ਹੋਈ ਸਿੰਜ ਇਕੱਠੀਆਂ, ਦਾ ਬੈਠਾ ਵੇਖੇ ਆਪ ਜੀਉ। ਲਲਕਾਰਾ ਵਜਨ ਤੇ ਖੇਲ ਸ਼ੁਰੂ ਹੋ ਗਈ। ਮਨੁੱਖ ਹਿਰਦੇ ਰੂਪ ਮੈਦਾਨ ਵਿੱਚ ਵਿਵੇਕ ਰੂਪ ਰਾਜਾ ਵਿਰਾਗ ਸਤ ਸੰਤੋਖ ਦਿਆ ਧਰਮ ਆਦਿ ਦੀਆਂ ਫੌਜਾਂ ਲੈ ਕੇ ਨਿਕਲਿਆ। ਉਧਰੋਂ ਮਹਾ ਮੋਹ ਭੀ ਕਾਮ ਕ੍ਰੋਧ ਲੋਭ ਤੇ ਅਹੰਕਾਰ ਦੇ ਘੋੜ ਚੜੇ ਸੂਰਮੇ ਤੇ ਆਸਾ ਤ੍ਰਿਸ਼ਨਾ ਦੀਆਂ ਪੈਦਲ ਪਲਟਣਾ ਲੈ ਕੇ ਆ ਗੱਜਿਆ। ਦੋਵਾਂ ਪਾਸਿਆਂ ਦੇ ਸੂਰਮੇ ਆਪੋ ਆਪਣਾ ਦਾਅ ਚਲਾਉਣ ਲੱਗੇ, ਪਰ ਮਾਇਆ ਦੀ ਚਮਕ ਢਾਹ ਦੀ ਤੇਜ ਅਤੇ ਅੱਖਾਂ ਨੂੰ ਧੋਦਿਆਉਣ ਵਾਲੀ ਸੀ। ਜਦ ਉਸਦੇ ਅੱਗੇ ਕੋਈ ਪੇਸ਼ ਨਾ ਗਈ ਤਾਂ ਭੱਜ ਕੇ ਧਰਮ ਮੰਦਰ ਦੇ ਕਿਲੇ ਵਿੱਚ ਦਾਖਲ ਹੋ ਗਏ, ਪਰ ਨਾਲ ਇਹ ਵੀ ਆਪਣਾ ਭੇਸ ਪਟਾ ਕੇ ਅੰਦਰ ਵੜ ਗਈ। ਸਗਲ ਮਾਹੇ ਨਕ ਟੀਕਾ ਵਾਸਾ, ਸਗਲ ਮਾਹੇ ਔਹੇਰੀ, ਤਪੀਏ ਵਿੱਚ ਤਪਦਾ ਮਦ, ਜਪੀ ਵਿੱਚ ਜਪਦਾ ਮਾਣ, ਮੁੱਲਾਂ ਵਿੱਚ ਮਸੀਤ ਦੀ ਵਡਿਆਈ ਤੇ ਬ੍ਰਾਹਮਣ ਵਿੱਚ ਦੇਵਤਾ ਦੀ ਪ੍ਰਾਪਤਾ ਦਾ ਰੂਪ ਧਾਰ ਬੈਠੀ। ਪਾਣੀ ਵਿੱਚ ਵੀ ਅੱਗ ਲੱਗ ਉੱਠੀ। ਕਿਲੇ ਦੇ ਅੰਦਰ ਚੋਰ ਪੈ ਗਏ, ਰਸ ਸ਼ਾਂਤੀ ਇੱਕ ਪਾਸੇ ਰਹਿ ਗਏ। ਬਾਗ ਵਿੱਚੋਂ ਰੱਬ ਦੇ ਨਾਮ ਦੀ ਥਾਂ ਕਾਫਰਾਂ ਨੂੰ ਮਾਰੋ ਮਾਰ ਆਵਾਜ਼ ਆਉਣ ਲੱਗੀ। ਸੰਕ ਤੇ ਢੋਲਕੀ ਛੈਣਿਆਂ ਦੀ ਧੁਨੀ ਵਿੱਚੋਂ ਭਗਵਾਨ ਦੀ ਉਸਤਤੀ ਦੇ ਥਾਂ ਮਲੇਸ਼ਾ ਨੂੰ ਮਾਰੋ ਦੀ ਗੂੰਜ ਨਿਕਲੀ। ਇਹ ਤਾਂ ਮਾਇਆ ਦਾ ਵਾਰ ਕੰਮ ਕਰ ਗਿਆ। ਉਸਨੇ ਧਰਮ ਦੇ ਨਾਮ ਤੇ ਫਸਾਦ ਤੇ ਇਮਾਨ ਦੇ ਨਾਮ ਉੱਤੇ ਦੰਗਾ ਸ਼ੁਰੂ ਕਰ ਦਿੱਤਾ। ਪਰ ਇਹ ਹੋਇਆ ਕਿਸ ਤਰ੍ਹਾਂ? ਅਸਲੀਅਤ ਤੋਂ ਸਾਰੇ ਖੁੰਜ ਗਏ, ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਸਮਝਣ ਲੱਗੇ। ਪੰਡਿਤ ਜੀ ਨੇ ਇਸ ਖਿਆਲ ਨਾਲ ਪੱਥਰ ਪੂਜਾ ਸ਼ੁਰੂ ਕਰ ਕੀਤੀ ਸੀ ਜੋ ਬ੍ਰਹਮ ਵਿਆਪਕ ਹੈ ਤੇ ਭਗਵਾਨ ਦੀ ਜੋਤ ਜਿਸ ਤਰ੍ਹਾਂ ਇੱਕ ਮਨੁੱਖ ਵਿੱਚ ਪ੍ਰਕਾਸ਼ ਰਹੀ ਹੈ, ਉਸੇ ਤਰ੍ਹਾਂ ਹੀ ਕਿਸੇ ਦੂਸਰੀ ਵਾਸਤਾ ਕਰਕੇ ਪੱਥਰ ਵਿੱਚ ਚਮਕ ਰਹੀ ਹੈ ਤੇ ਆਸਕਾਂ ਦੀ ਅਵਧੀ ਦਿਖਾਉਣ ਲਈ ਘੱਟ ਘੱਟ ਚੇਤਨ ਵਾਸਤਾ ਵਿੱਚ ਵਿਆਪ ਰਹੇ ਰੂਪ ਪੱਥਰ ਦੀ ਪੂਜਾ ਸ਼ੁਰੂ ਕੀਤੀ। ਪਰ ਮਾਇਆ ਨੇ ਅਜਿਹੀ ਉਖੇੜ ਮਾਰੀ ਜੋ ਜਾੜ ਪੱਥਰ ਨੂੰ ਤਾਂ ਪੂਜਦਾ ਰਿਹਾ ਪਰ ਚੇਤਨ ਮਨੁੱਖ ਜਾਤੀ ਤੋਂ ਘਿਰਣਾ ਕਰਨ ਲੱਗਾ ਅਤੇ ਉਸਦੇ ਕਿਸੇ ਹਿੱਸੇ ਨੂੰ ਨਾਲ ਮਿਲਾਉਣ ਤੇ ਕਿਸੇ ਭਾਗ ਨੂੰ ਸੁਧਰ ਜਾਣ ਤਿਰਸਕਾਰਨ ਲੱਗਾ। ਦੂਜੇ ਪਾਸੇ ਮੌਲਵੀ ਹੋਰੀ ਇਸ ਗੱਲ ਤੇ ਮਸਤ ਸਨ ਜੋ ਦੀਨ ਇਸਲਾਮ ਨੇ ਇੱਕ ਪਰਮੇਸ਼ਰ ਖੁਦਾ ਦੀ ਪੂਜਾ ਹੀ ਦੱਸੀ ਹੈ ਤੇ ਉਸ ਨੇ ਅੱਡੋ ਅੱਡੀ ਬੁੱਤਾਂ ਦੀ ਪੂਜਾ ਹਟਾ ਦਿੱਤੀ ਤੇ ਮਾਣ ਨਾਲ ਕਹਿਣ ਲੱਗਾ, ਮੈਂ ਹੁਣ ਸਾਰਿਆਂ ਵਿੱਚੋਂ ਇੱਕ ਨੂੰ ਹੀ ਅਨੁਭਵ ਕਰ ਰਿਹਾ ਹਾਂ, ਉਹ ਰਬੂਲ ਆਲਮੀਨ ਅਰਥਾਤ ਕੁੱਲ ਖੰਡਾਂ ਬ੍ਰਹਿਮੰਡਾਂ ਦਾ ਰੱਬ ਹੈ। ਉਸ ਦੀ ਜੋਤ ਦਾ ਨੂਰ ਹੀ ਨੂਰੀ ਇਸਲਾਮ ਹੈ ਅਤੇ ਹਰ ਇੱਕ ਜਰੇ ਤੇ ਕਤਰੇ ਵਿੱਚੋਂ ਲਮਕ ਰਿਹਾ ਹੈ। ਪਰ ਜਦ ਸਤਾਨ ਹੋਰਾਂ ਦਾ ਚੱਕਰ ਚੱਲਿਆ ਤਾਂ ਉਹ ਨੂਰ ਕੇਵਲ ਮਸੀਤ ਵਿੱਚ ਹੀ ਦਿਸਣ ਲੱਗਾ। ਪਹਿਲਾਂ ਤਾਂ ਮੁਸਲਮਾਨੀ ਤੋਂ ਬਿਨਾਂ ਦੂਜੀਆਂ ਕੌਮਾਂ ਤੇ ਉਹਨਾਂ ਦੇ ਮੰਦਰਾਂ ਵਿੱਚੋਂ ਜੋਤ ਬੁਝੀ ਤੇ ਫੇਰ ਸੁੰਨੀ ਨੂੰ ਸ਼ੀਆ ਵਿੱਚ ਅੰਧੇਰਾ ਤੋਂ ਹਨਫੀ ਨੂੰ ਵਹਾਬੀ ਵਿੱਚ ਅੰਧਕਾਰ ਪਾਸ਼ਣ ਲੱਗਾ। ਲੱਗੇ ਇੱਕ ਦੂਜੇ ਨੂੰ ਮਾਰਨ ਤੇ ਮਾਇਆ ਦੀ ਚੜ ਮਚੀ ਤਾਂ ਉਸ ਸਮੇਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਜਿਨ੍ਹਾਂ ਨੇ ਇਹ ਆਖਿਆ ਕਿ ਮੰਦਰ ਤੇ ਮੱਕੇ ਵਿੱਚ ਲੱਭਣ ਤੋਂ ਪਹਿਲਾਂ ਦਿਲ ਵਿੱਚ ਤਲਾਸ਼ ਕਰੋ ਤੇ ਨੈਣਾ ਵਿੱਚ ਬਿਠਾਵੋ ਤਾਂ ਸਾਰੇ ਪ੍ਰਕਾਸ਼ ਹੋਵੇਗਾ ਅਤੇ ਇਸ ਰੋਸ਼ਨੀ ਵਿੱਚ ਮਹਾਮੋਹ ਦੀਆਂ ਫੌਜਾਂ ਠਹਿਰ ਨਹੀਂ ਜਾ ਸਕਣਗੀਆਂ। ਬਸ ਫੇਰ ਕੀ ਸੀ, ਇਸ ਵਿਦੇਸ਼ ਤੇ ਚੱਲੇ ਤਦ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ।